कहनर कर टका चार मन दस आजे टका चार एंडो टेंडो टेंडो जाते कहनर कर कहनर कर कहनर कर कहनर कर कहनर कर कहनर कर थोरी बात कहनर कर मन दस नाजे टका चार मन दस नाजे टका चार एंडो टेंडो बहुत प्रताप बहुत प्रताप कौन सो पाए बहुत प्रताप कौन सो पाए दो लख टूट का दो लख कबरा कहाँ नर नर थोड़ी बात कहाँ नर कर थोड़ी बात नर कर दिवस चार की करो साहेबी साहेबी साहेबे करो साहेबी 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 दिवस चार की करो साहेबी दिवस चार की चार की दिवस चार की करो साहेबे नानक दुनिया चार दिहाड़े नानक दुनिया चार दिहाड़े ओ नानक 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 दुनिया चार दिहाड़े दुनिया चार दिहाड़े दुनिया चार दिहाड़े दुनिया चार दिहाड़े दुनिया चार दुनिया चार दिहाड़े दुनिया चार
सबका
दिहाड़े दुनिया चार दिहाड़े दुनिया चार नानक दुनिया 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 नानक दुनिया नानक दुनिया चार दिहाड़े नानक दुनिया चार दिहाड़े 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 दुनिया चार नानक दुनिया चार दिहाड़े नानक दुनिया चार दिहाड़े सुख के ते दुख होई सुख के ते दुख होई दुनिया चार दिहाड़े दुनिया चार दिहाड़े नानक दुनिया नानक 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 दुनिया चार दिहाड़े 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 दुनिया चार दिहाड़े दुनिया चार दुनिया चार दिन ते पहर पहर ते घड़ियां आव कटे तन छीजे आज कल कर दिया काल बे आपे आज कल कर दिया काल बे आपे दुनिया चार दिहाड़े दुनिया चार दिहाड़े दिवस चार की करो साहेबी दिवस चार की करो साहेबी जैसे बन बन हर बार
Oh.
ਹਰ ਕੇ ਸੰਤ ਸਦਾ ਤੇਰੇ ਪੂਜੋ ਜੋ ਹਰ ਨਾਮ ਹਰ ਨਾਮ ਜਪਾਤੇ ਜੋ ਹਰ ਨਾਮ ਜਪਾ ਹਰ ਨਾਮ ਨਾਮ ਜਪਾਤੇ ਕਹਾ ਨਰ ਕਰਮਸ ਹੋਰੀ ਬਾਤੇ ਕਹਾ ਨਰ ਕਰਮਸ ਜਿਨਕੋ ਕਿਰਪਾ ਕਰਤ ਹੈ ਗੋਬਿੰਦ ਜਿਨਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਤੇ ਸਤਸੰਗ ਸਤਸੰਗ ਮਿਲਾ ਸਤਸੰਗ ਸਤਸੰਗ ਮਿਲਾ ਤੇ ਸਤਸੰਗ ਸਤਸੰਗ ਮਿਲਾ ਕਹਾ ਨਰ ਕਰਮਸ ਹੋਰੀ ਬਾਤੇ ਕਹਾ ਨਰ ਕਰਮਸ ਹੋਰੀ ਬਾਤੇ ਭਾਈ ਸੁਤ ਬਨਤਾ ਮਾਤ ਪਿਤਾ ਭਾਈ ਸੁਤ ਬਨਤਾ ਮਾਤ 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 ਪਿਤਾ ਭਾਈ ਸੁਤ ਬਨਤਾ ਅੰਤ ਨਾ ਚਲਤ ਅੰਤ ਨਾ ਚਲਤ चले चलते संगा कहनर कर कहनर कर कहा नर कर
ਗੁਰੂ ਮਹਾਰਾਜ ਜੀ ਦੀ ਪਿਆਰੀ ਹਜ਼ੂਰੀ ਦਾ ਸੁੱਖ ਮਾਣ ਰਹੀ ਸਾਧ ਸੰਗਤ ਜੀ, ਅੱਜ ਤੋਂ ਲੈ ਕੇ ਇਹ ਦੀਵਾਨ ਪੂਜਨੀਕ ਸੰਤ ਮਹਾਰਾਜ ਜੀ ਦੀ ਅਵਤਾਰ ਦਿਵਸ ਦੀ ਖੁਸ਼ੀ ਦੇ ਵਿੱਚ, ਉਸ ਸੈਲੀਬ੍ਰੇਸ਼ਨ ਦੇ ਵਿੱਚ ਇਹ ਦੀਵਾਨ ਰੱਖੇ ਗਏ ਹਨ। ਦਾਸ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਕੀਰਤਨੀਆਂ ਨੇ ਅਤੇ ਬੀਬੀਆਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਇਸ ਮਹਾਨ ਯੱਗ ਜੋ ਕਿ ਪੂਜਨੀਕ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਉਹਨਾਂ ਦੇ ਪ੍ਰੇਮ ਦੇ ਵਿੱਚ, ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੀ ਸ਼ਰਧਾ ਦੇ ਵਿੱਚ, ਕਿਉਂਕਿ ਜਿਨ੍ਹਾਂ ਜਿਨ੍ਹਾਂ ਜੀਵਾਂ ਦੀ ਜ਼ਿੰਦਗੀ ਦੇ ਵਿੱਚ ਉਹ ਆਏ, ਜਿਨ੍ਹਾਂ ਨੂੰ ਆਪਣੇ ਨਾਲ ਜੋੜਿਆ, ਜਿਨ੍ਹਾਂ ਨੂੰ ਆਪਣੀ ਅਸੀਸ ਅਤੇ ਕਿਰਪਾ ਬਖਸ਼ਿਸ਼ ਕੀਤੀ, ਉਹ ਆਪ ਹੀ ਜਾਣਦੇ ਹਨ ਕਿ ਪੂਜਨੀਕ ਸੰਤ ਮਹਾਰਾਜ ਜੀ ਦੀਆਂ ਰਹਿਮਤਾਂ, ਉਹਨਾਂ ਦੀਆਂ ਬਖਸ਼ਾਂ ਦਾ ਕੋਈ ਅੰਤ ਹੀ ਨਹੀਂ ਹੈ। ਸੋ ਉਹਨਾਂ ਦੇ ਪ੍ਰੇਮ ਦੇ ਵਿੱਚ ਇਹ ਕੀਰਤਨ ਦੀਵਾਨ ਸੰਤ ਮਹਾਰਾਜ ਜੀ ਦੀ ਵਰੇਗੰਢ ਦੀ ਸੈਲੀਬ੍ਰੇਸ਼ਨ ਦੇ ਵਿੱਚ ਰੱਖੇ ਗਏ ਹਨ। ਸੰਤਾਂ ਮਹਾਂਪੁਰਖਾਂ ਦੇ ਸੰਬੰਧ ਦੇ ਵਿੱਚ ਜਦੋਂ ਅਸੀਂ ਕੋਈ ਵੀ ਦਿਨ ਮਨਾਉਂਦੇ ਹਾਂ, ਉਸ ਸੈਲੀਬ੍ਰੇਸ਼ਨ ਦੇ ਵਿੱਚ, ਉਸ ਮਨਾਉਣ ਦੇ ਵਿੱਚ, ਉਸ ਚੀਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਉਪਦੇਸ਼ ਨੂੰ, ਉਸ ਸਿੱਖਿਆ ਨੂੰ ਫਿਰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਨੂੰ ਸਮਝਾਉਣ ਲਈ ਹੀ ਉਹ ਆਏ ਸਨ, ਜਿਸ ਨੂੰ ਸਮਝਾਉਣ ਲਈ ਉਹਨਾਂ ਨੇ ਸਾਰਾ ਜੀਵਨ ਆਪਣਾ ਲਗਾਇਆ, ਉਹ ਹੁੰਦੀ ਹੈ ਉਹਨਾਂ ਦੀ ਪਵਿੱਤਰ ਸਿੱਖਿਆ, ਉਹਨਾਂ ਦੇ ਪਵਿੱਤਰ ਵਚਨ, ਉਹਨਾਂ ਦਾ ਜੋ ਸਾਨੂੰ ਦਿੱਤਾ ਹੋਇਆ ਹੁੰਦਾ ਹੈ ਸਬਕ, ਅਤੇ ਉਹ ਰਸਤਾ ਜਿਹੜਾ ਉਹਨੇ ਸਾਨੂੰ ਦਿਖਾਇਆ ਹੁੰਦਾ ਹੈ, ਉਸ ਰਸਤੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਐਸੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ, ਐਸੇ ਕੀਰਤਨ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਕਿ ਉਹ ਆਪ ਰੱਬੀ ਆਤਮਾਵਾਂ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੀ ਹੁੰਦੀਆਂ ਹਨ, ਪਰੰਤੂ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਨੂੰ ਵੀ ਉਸ ਮੰਜ਼ਿਲ ਤੱਕ ਅਪਣਾਇਆ ਜਾਏ, ਸਾਨੂੰ ਵੀ ਉਸ ਪਿਆਰੀ ਅਵਸਥਾ ਦਾ ਸੁੱਖ ਹਾਸਲ ਹੋਵੇ, ਸਾਨੂੰ ਵੀ ਉਹਨਾਂ ਦੇ ਰਸਤੇ ਤੇ ਚੱਲਦਿਆਂ ਚੱਲਦਿਆਂ ਉਹ ਉੱਚੀ ਅਵਸਥਾ ਦੀ ਦਾਤ ਪ੍ਰਾਪਤ ਹੋਵੇ, ਜਿਸ ਅਵਸਥਾ ਨੂੰ ਅਸੀਂ ਪ੍ਰਾਪਤ ਕਰਨ ਲਈ ਇਸ ਮਨੁੱਖੀ ਜਾਮੇ 'ਚ ਆਏ। ਗੁਰਬਾਣੀ ਦਾ ਫਰਮਾਨ ਹੈ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀ। ਸੰਤ ਮਹਾਰਾਜ ਜੀ ਇਹ ਪੰਕਤੀ ਬਹੁਤ ਦਫਾ ਆਖਿਆ ਕਰਦੇ ਸਨ, ਆਪਣੇ ਬਚਨਾਂ 'ਚ ਵੀ, ਆਪਣੇ ਕੀਰਤਨਾਂ ਦੇ ਵਿੱਚ ਵੀ। बार बार इस पंक्ति दे उत्ते हो जोर दिया करते सन, जे को बचन कमावे संतन का सो गुर प्रसादी तरिए। बाणी दे विचों समझाया करते सन कि वाहिगुरु दे नाल मिलिया हुई आत्मा दा जो मिलाप है, ये जड़ा संबंध है, ये जड़ी एसोसिएशन है, ये गुरबाणी ही दसदी है कि ये कितनी वड्डी चीज है। बाणी दा प्रमाण, संत जनास्यों संग पाइए वड्डे पुन, संत जनास्यों संग पाइए वड्डे पुन। बहुत जन्मा दे आज असीं जो इत्थे बैठे हाँ, इस दे विच रता जिन्नी भी शक नहीं कि जितनियां आत्मावां जितने जीव सत्संगी चल के आए हन, इन्हां दे बहुत सारे पिछले जन्मां दी कमाई, बहुत सारे पिछले जन्मां दी भक्ति, बहुत सारे पिछले जन्मां दे कीते हुए पुन कर्म, शुभ कर्म, आत्मक कर्म, ये उन्हां दा फल है कि अज असीं फिर सत्संग दे विच बैठे। वरना सत्संग दी तरफ नूं इंसान दे कदम ही नहीं उठते, इहदा चित ही नहीं करते। इस दे अंदर खाहिश ही नहीं पैदा होंदी, सोचता है वादू जा काम। आज जो शब्द गाया है, इस शब्द दे विच भी पंक्ति आप जी ने सुनी भी है, गाई भी है कि इस सत्संग तां उन्हानु प्राप्त हुंदा है जिन्हानु वाहिगुरु दी दुरदरगाह तो यह बख्शिश ग्रांट होवे, जिन्हां उत्ते उस दी उचेजी कृपा होवे, और कृपा किसे कारण करके ही हुंदी है, को कर्म करन वाले उत्ते कृपा किवें हो सकती। जो बिल्कुल पूतनिया दी तरह जीवन अपने तबाह कर रहे हैं उन्हां ते कृपा क्यों हो जाएगी। इस बचन च आख्या है जिनको कृपा करत है गोविंद, ओ वाहिगुरु उस वाहिगुरु दी मर्यादा, उस वाहिगुरु दे लॉज, उस वाहिगुरु दे निजम, क्योंकि सारी वाहिगुरु दी जिहड़ी सृष्टि है, कुदरत है, उसकी रचना है, एक किसे मर्यादा च चलती है, किसे निजम दे विच चलती है। उसे करके तो उन्होंने बाणी च आख्या है उस निजम दे विच वाहिगुरु का कोई निजम है, उस निजम दे विच ही कई गुणा चाहते हैं वह गवा लेंदे हैं, हासिल करना चाहते हैं हासिल कर लेंदे हैं। बाणी च ऐसा आख्या है ना, गुरमुख लाधा मनमुख गवाया, मन दी मर्जी पिछे चलन वाले, मन दी मर्जी पिछे चलन वाले गवा लेंदे हैं। लेकिन जो ये समझते हैं कि मन दे पिछे चलना इस तो वड्डी को खतरे वाली होर गल नहीं, सब तो ज्यादा खतरनाक अगर कोई एक्शन हो सकता है तो वह है कि to go on blindly, to go on following your own mind. इस पंक्ति जो गुरु महाराज ने आख्या है, गुरुमुख लाधा मनमुख गवाया, तुदा पिछोड़िया आप मिल गए। सो बहुत भारी कृपा जिन्हों उत्ते हुंदी है, गुरु जी आखते हैं जिनको कृपा करत है गोविंद, ते सत्संग मिलाद, कहते सत दी संगत। सत दी संगत कहते उन्होंने मिलती है जिन्हों ते वाहिगुरु की बहुत भारी कृपा होंगी। सो असि जितने भी बैठे हैं, एक कोई इंसीडेंस नहीं है, कोई अचानक वैसे ही नहीं हो गया, पिछले जन्मों की यह आत्मा की भक्ति चलती आ रही। साड़ी सबना दी आत्मा दी एक प्यास है, शरीर दियां लोड़ां अलग हुंदियां हन, मन दियां लोड़ां अलग हुंदियां हन, आत्मा दियां भी लोड़ां हन। अज उदास तों पहलां बीबियां ने शब्द गायन किया, उस दे विच आत्मा दियां लोड़ां दा जिक्र किया, आत्मा दी भी कोई खुराक है। जत सत चावल दया कणक कर प्राप्त पाती तान, दूध कर्म संतोख कियो कर ऐसा मांगो दान। ये भी एक दान मंगया है कि ऐ प्रभु शुभ कर्म पवित्र कर्म वो आत्मा दे लई दुध है, निर्मल कर्म हन, निर्मल कर्म जिन्हां दे विच असी अपने रूहानी जीवन दे लिए कुछ करते हाँ, वो निर्मल कर्म हो गए। ये जेड़े निर्मल कर्म हैं, ये आत्मा नू दूध पिलाउण दे समान है। दूध कर्म संतोख कियो, बहुत खूबसूरत शब्द है, बहुत गहरे अर्थ हैं इसके। संतोख कियो कहिंदे अपने सुभा नू आहिस्ता आहिस्ता बाणी दी सिक्ख्या दे नाल संतोखी बना लेना। संतोखी बना लेना अपनिया ख्वाहिशातां नू, अपनिया तमन्नावां नू घटाउणा शुरू कर देना। जो वाहिगुरु ने दिता है उसे दा शुक्र करना। कहिंदे ये जड़ा संतोख वाला सुभा है, ये आत्मा दे लई घिओ है, ये आत्मा दी खुराक उन्हां ने इस शब्द दिता। संतोख कियो कर ऐसा मांगो दान, कहिंदे प्रभु मैं ते तो ए दान मंगदा हां कि वो वस्तुआं भी दे जिन्हां नाल मेरी आत्मा ने नरोई होना है, वो वस्तुआं भी दे। सो कहण दा भाव तां यह है कि जितने भी जिग्यासु समा कट के आए हैं, ये कोई साड़ी आत्मा दी प्यास है, आत्मा दी भुख है, आत्मा दी कोई लोड़ है, आत्मा कुछ लभदी है, उस दे कारण ही असी सत्संग दे विच आए। जिनको कृपा करत है गोविंद ते सत्संग मिलात, इस करके उन्होंने आख्या हर के संत सदा थिर पूजो। हर के संत हरि वाहिगुरु दे संत सदा थिर कहिंदे ओ लोग सदा लई अमर हुंदे हैं, दुनिया दे भले लई आउंदे हैं, भला करके फिर चले जाते हैं, फिर आउंदे हैं फिर चले जाते हैं। भाग ठड़े हर संत तुम्हारे, भाग ठड़े हर संत तुम्हारे, जिन कर धन हर नामा, प्रवान गणी सही ए आए सफल तिना के। इसे शब्द चगे चल के आख्या है जन्म मरण दूहूं हूं मैं नाही, जन पर उपकारी आए। ओ पर उपकार दे वास्ते वाहिगुरु दे प्यारे वाहिगुरु दे संत आउंदे हन, अते अपने नाल जोड़ के अपने वर्गे ही ओ बना लेंदे हैं। ਇਸ ਕਰਕੇ ਕਹਿੰਦੇ ਉਹ ਪੂਜਨੀਕ ਹਨ, ਪੂਜਨੀਕ ਹਨ। ਹਰ ਕੇ ਸੰਤ ਸਦਾ ਥਿਰ ਪੂਜੋ, ਉਹ ਪੂਜਨੀਕ ਹਨ। ਜੋ ਪੂਜਨੀਕ ਹੈ ਉਸਦੀ ਪੂਜਾ ਹੋਣੀ ਚਾਹੀਦੀ, ਪੂਜਨੀਕ ਦੀ ਪੂਜਾ ਹੋਣੀ ਚਾਹੀਦੀ ਹੈ। ਪਰ ਪੂਜਾ ਦਾ ਅਰਥ ਇਹ ਨਹੀਂ ਕਿ ਉਸਦੇ ਮੱਥੇ ਉੱਤੇ ਤਿਲਕ ਲਗਾਓ, ਉਸਦੇ ਸਾਹਮਣੇ ਦੀਵੇ ਲੈ ਕੇ ਖੜੇ ਹੋ ਕੇ ਉਸਦੀ ਆਰਤੀ ਉਤਾਰੋ, ਜਾਂ ਉਸਦੇ ਸਿਰ ਉੱਤੇ ਚਵਰ ਕਰੋ, ਉਸਦੇ ਪੈਰ ਧੋ ਧੋ ਕੇ ਪੀ ਜਾਓ। ਕੋਈ ਪੂਜਾ ਦਾ ਅਰਥ ਇਹ ਹੀ ਨਹੀਂ ਹੁੰਦਾ, ਨਾ ਸਮਝਾਂ ਨੂੰ, ਮੂਰਖਾਂ ਨੂੰ, ਜੋ ਪਤਾ ਹੀ ਨਹੀਂ ਪੂਜਾ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ। ਹਰ ਕੇ ਸੰਤ ਸਦਾ ਥਿਰ ਪੂਜੋ। ਗੁਰੂ ਜੀ ਆਖਦੇ ਹਨ, ਬਾਬਾ ਕਬੀਰ ਜੀ ਨੇ ਆਖਿਆ ਹੈ ਕਿ ਉਹ ਅਮਰ ਆਤਮਾਵਾਂ ਹਨ। ਸਦਾ ਥਿਰ ਦਾ ਅਰਥ ਇਹੀ ਹੋਇਆ ਨਾ, ਸਦਾ ਥਿਰ ਅਮਰ ਹਨ। ਹਰ ਕੇ ਸੰਤ ਸਦਾ ਥਿਰ ਪੂਜੋ। ਪੂਜੋ ਦਾ ਭਾਵ ਉਹਨਾਂ ਦੇ ਗੁਣਾਂ ਨੂੰ, ਉਹਨਾਂ ਦੀ ਅਵਸਥਾ ਨੂੰ, ਉਹਨਾਂ ਦੇ ਗਿਆਨ ਨੂੰ, ਉਹਨਾਂ ਦੇ ਬਚਨਾਂ ਦੇ ਰਾਹੀਂ ਕਮਾਉਣ ਦੀ ਕੋਸ਼ਿਸ਼ ਕਰਨੀ ਹੀ ਪੂਜਾ ਹੈ। ਮੱਥੇ ਰਗੜੀ ਜਾਣੇ, ਗੱਲ ਇੱਕ ਨਾ ਮੰਨਣੀ ਤਾਂ ਪੂਜਾ ਕਾਹਦੀ। ਪੂਜਾ ਇਹ ਬਾਹਰਲੇ ਕਰਮ ਕਾਂਡਾਂ ਚ ਨਹੀਂ ਹੁੰਦੀ। ਬਾਹਰਲੇ ਜਿਹੜੇ ਕਰਮ ਹਨ, ਇਹਨਾਂ ਨਾਲ ਪੂਜਾ ਨਹੀਂ ਹੁੰਦੀ। ਪੂਜਾ ਹੁੰਦੀ ਹੈ ਜਦੋਂ ਅਸੀਂ ਇਹਨਾਂ ਦੇ ਬਚਨਾਂ ਉੱਤੇ ਫੁੱਲ ਚੜਾਉਂਦੇ ਹਾਂ, ਜਦੋਂ ਅਸੀਂ ਇਹਨਾਂ ਦੇ ਬਚਨਾਂ ਨੂੰ ਮੰਨਦੇ ਹਾਂ, ਜੋ ਇਹ ਕਹਿੰਦੇ ਹਨ ਉਹਨਾਂ ਨੂੰ ਸਮਝਦੇ ਹਾਂ, ਜੋ ਕਹਿੰਦੇ ਹਨ ਉਹਨਾਂ ਨੂੰ ਵੈਲਿਊਏਬਲ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਸ ਪ੍ਰੈਕਟਿਸ ਕਰਨੀ ਹੀ ਪੂਜਾ ਹੈ। ਜੋ ਉਹਨਾਂ ਦੇ ਬਚਨਾਂ ਉੱਤੇ ਅਮਲ ਕਰਦਾ ਹੈ, ਸਮਝ ਲਓ ਪੂਜਾ ਕਰਦਾ ਹੈ। ਜੋ ਉਹਨਾਂ ਦੇ ਬਚਨਾਂ 'ਤੇ ਅਮਲ ਕਰੇਗਾ, ਉਸ ਦੀ ਜ਼ਿੰਦਗੀ ਨੇ ਦਿਨੋਂ ਦਿਨ ਖੂਬਸੂਰਤ ਹੁੰਦੀ ਜਾਣਾ ਹੈ। ਉਹਦੇ ਦਿਲ 'ਚ ਉਹਨਾਂ ਦੇ ਲਈ ਭਾਵ ਅਦਬ ਹੋਰ ਵੱਧ ਜਾਣਾ ਹੈ। ਦਿਲ ਦੇ ਅੰਦਰ ਭਾਵ, ਦਿਲ ਦੇ ਅੰਦਰ ਅਦਬ ਹੋਣਾ ਔਰ ਬਚਨਾਂ ਨੂੰ ਮੰਨਣਾ, ਇਹੀ ਤਾਂ ਪੂਜਾ ਹੈ। ਕਹਿੰਦੇ ਹਰ ਕੇ ਸੰਤ ਸਦਾ ਥਿਰ ਪੂਜੋ। ਉਹ ਆਖਦੇ ਹਨ ਨਾਮ ਜਪਣ ਨੂੰ, ਔਰ ਜੋ ਨਾਮ ਜਪਦੇ ਹਨ ਸਮਝ ਲਓ ਉਹ ਪੂਜਾ ਕਰਦੇ। ਬਾਣੀ 'ਚ ਬਾਬਾ ਜੀ ਨੇ ਆਖਿਆ, ਨਾਮ ਹਮਾਰੇ ਪੂਜਾ ਦੇਵ। ਕਹਿੰਦੇ ਨਾਮ ਜਪਣ 'ਚ ਹਰ ਕਿਸਮ ਦੀ ਪੂਜਾ ਆ ਜਾਂਦੀ। ਨਾਮ ਜਪਣਾ ਹੀ ਨਾਨਕ ਕੇ ਘਰ ਕੇਵਲ ਨਾਮ। ਸੋ ਕਈਆਂ ਨੂੰ ਬਹੁਤ ਭਰਮ ਹੈ, ਵਹਿਮ ਹੈ, ਮਿਸਅੰਡਰਸਟੈਂਡਿੰਗ ਹੈ ਕਿ ਸੰਤਾਂ ਦੀ ਪੂਜਾ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਨਾ ਤਾਂ ਇਹ ਪਤਾ ਹੈ ਵੀ ਸੰਤ ਕੌਣ ਹੁੰਦੇ ਹਨ, ਨਾ ਉਹਨਾਂ ਨੂੰ ਇਹ ਪਤਾ ਵੀ ਪੂਜਾ ਕੀ ਚੀਜ਼ ਹੁੰਦੀ ਹੈ। ਪੂਜਾ ਹੈ ਉਹਨਾਂ ਦੇ ਬਚਨਾਂ ਦੇ, ਉਹਨਾਂ ਦੇ ਗਿਆਨ ਦੇ ਉੱਤੇ ਪਹਿਰਾ ਦੇਣਾ, ਉਸਨੂੰ ਕਮਾਉਣਾ। ਇਸ ਤੋਂ ਵੱਡੀ ਹੋਰ ਪੂਜਾ ਕੀ ਹੋ ਸਕਦੀ? ਦਿਲ ਦੇ ਵਿੱਚ ਪੈ ਭਾਵ ਦੇ ਵਿੱਚ ਰਹਿਣਾ, ਇਸ ਤੋਂ ਵੱਡੀ ਹੋਰ ਪੂਜਾ ਕੀ ਹੋ ਸਕਦੀ? ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਨਾਮ ਜਪਾਤ। ਕਹਿੰਦੇ ਜਿਹੜੇ ਵਾਹਿਗੁਰੂ ਦਾ ਨਾਮ ਜਪਾਉਂਦੇ ਹਨ, ਜਪਾਉਣ ਆਏ ਹਨ, ਕਹਿੰਦੇ ਉਹ ਪੂਜਨੀਕ ਹਨ। ਤੇ ਪੂਜਨੀਕ ਤਾਂ ਆਪਣੇ ਅੰਦਰ ਮਹਿਸੂਸ ਹੁੰਦਾ ਹੈ। ਪੂਜਨੀਕ ਇੱਕ ਵਲਵਲਾ ਹੈ, ਇੱਕ ਫੀਲਿੰਗ ਹੈ, ਇੱਕ ਭਾਵ ਹੈ ਜੋ ਆਪਣੇ ਅੰਦਰ ਰਿਹਾ ਕਰਦਾ ਹੈ। ਸੋ ਇਸ ਸ਼ਬਦ ਦੇ ਵਿੱਚ, ਸ਼ਬਦ ਦੇ ਦੋ ਹਿੱਸੇ ਹਨ। ਸ਼ਬਦ ਦੇ ਇਸ ਨੂੰ ਸਮਝਣ ਲਈ, ਇਸ ਦੀ ਵਿਆਖਿਆ, ਇਸ ਦਾ ਉਪਦੇਸ਼ ਸਮਝਣ ਲਈ ਦੋ ਹਿੱਸੇ ਹਨ। ਇੱਕ ਹਿੱਸਾ ਐਸਾ ਹੈ ਜਿਸ ਦੇ ਵਿੱਚ ਸਾਨੂੰ ਭਗਤ ਕਬੀਰ ਜੀ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਸ ਕਿਸਮ ਦੀ ਬੇਹੋਸ਼ੀ ਹੈ, ਇੱਕ ਨਸ਼ਾ ਚੜਿਆ ਹੋਇਆ ਹੈ, ਇੱਕ ਐਸੀ ਮੂਰਖਤਾ ਦੀ ਧੁਨ ਹੈ ਜਿਸ ਦੇ ਵਿੱਚ ਸਾਰਾ ਜਹਾਨ ਦੌੜਦਾ ਜਾ ਰਿਹਾ ਹੈ। ਉਹ ਕਿਹੜੀ ਹੈ? ਉਹ ਇਸ ਸ਼ਬਦ ਚ ਆਪ ਜੀ ਨੇ ਸੁਣ ਵੀ ਲਿਆ ਹੈ, ਇਨਸਾਨ ਦੇ ਅੰਦਰ, ਜੀਵ ਦੇ ਅੰਦਰ ਦਿਨ ਰਾਤ ਧੰਦੇ ਦੀ ਕੰਮਕਾਰ ਦੀ ਇਸ ਤੋਂ ਇਲਾਵਾ ਹੋਰ ਕੋਈ ਸੋਚ ਹੀ ਨਹੀਂ। ਬਾਣੀ ਦੇ ਵਿੱਚ ਲਿਖਿਆ, ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ। ਧੰਦਾ ਕਿਉਂ ਕਮਾ, ਧੰਦੇ ਦੇ ਵਿੱਚ ਕਿਉਂ ਇਤਨੀ ਲਗਨ ਹੈ? ਧੰਦੇ ਦੇ ਨਾਲ ਇਹ ਸੋਚਦਾ ਮੈਂ ਅਗਾਂਹ ਵਧਾਂਗਾ। ਕਿਸ ਚੀਜ਼ ਚ ਅਗਾਂਹ ਵਧੇਗਾ? ਪੈਸੇ ਚ ਅਗਾਂਹ ਵਧੇ। ਕੀ ਤੂੰ ਅਗਾਂਹ ਵਧੇਗਾ? ਗੁਣਾਂ ਚ ਅਗਾਂਹ ਨਹੀਂ ਵਧੇਗਾ। ਇਹਨੂੰ ਕੋਈ ਗੁਣਾਂ ਦੇ ਵਿੱਚ ਅੱਗੇ ਨਹੀਂ ਵੱਧ ਜਾਣਾ, ਮਨ ਦੀ ਸ਼ਾਂਤੀ ਚ ਇਸਨੇ ਅਗਾਂਹ ਨਹੀਂ ਵੱਧ ਜਾਣਾ, ਮਨ ਦੇ ਸੁੱਖ ਚ ਇਸਨੇ ਅਗਾਂਹ ਨਹੀਂ ਵੱਧ ਜਾਣਾ। ਉਹਦੇ ਵਿੱਚ ਤੇ ਅਗਾਂਹ ਕੋਈ ਵਧਣਾ ਚਾਹੁੰਦਾ ਹੀ ਨਹੀਂ। ਅਗਾਂਹ ਇਹ ਕਿਸ ਚੀਜ਼ ਚ ਵਧਣਾ ਚਾਹੁੰਦਾ ਹੈ? ਜੋ ਦੂਸਰਿਆਂ ਦੇ ਪਾਸ ਹੈ ਉਸ ਤੋਂ ਜ਼ਿਆਦਾ ਮੇਰੇ ਪਾਸ ਆ ਜਾਏ, ਇਹ ਹੈ ਇਸਦਾ ਅਗਾਂਹ ਵਧਣਾ, ਤਾਂ ਕਿ ਮੈਂ ਦੂਸਰਿਆਂ ਨੂੰ ਦਿਖਾ ਸਕਾਂ, ਦੂਸਰੇ ਸਮਝਣ ਇਹ ਬਹੁਤ ਅੱਗੇ ਵਧ ਗਿਆ। ਨੈਚੁਰਲੀ ਦੇ ਵਿਲ ਫੀਲ ਦੈਟ ਵੇ। ਜੋ ਚੀਜ਼ਾਂ ਉਹਨਾਂ ਦੇ ਪਾਸ ਨਹੀਂ ਹਨ, ਅਗਰ ਕਿਸੇ ਸ਼ਖਸ ਦੇ ਪਾਸ ਹੈ ਤਾਂ ਸੋਚਣਗੇ ਕਿ ਇਹ ਬਹੁਤ ਅਗਾਂਹ ਵਧ ਗਿਆ ਹੈ। ਔਰ ਉਸ ਅਗਾਂਹ ਵਧਣ ਦੇ ਵਿੱਚ ਇਸ ਦੀ ਹੋਮੇ ਨੂੰ ਇੱਕ ਸੁੱਖ ਹੈ, ਉਹ ਹੋਮੇ ਦਾ ਸੁੱਖ ਹੈ। ਸ਼ਬਦ ਕਬੀਰ ਜੀ ਨੇ ਆਖਿਆ, ਕਹਿੰਦੇ ਇੰਨੀ ਕੁ ਗੱਲ ਦੇ ਵਿੱਚ, ਇਹ ਹੋਮੇ ਦੇ ਸੁੱਖ ਦੇ ਵਿੱਚ ਇੰਨਾ ਗਰਵ ਕਰਨਾ ਹੈ, ਇੰਨਾ ਹੰਕਾਰ ਕਰਨਾ ਹੈ ਕਿ ਪਾਗਲ ਹੀ ਹੋ ਗਿਆ ਹੈ। ਅਖੀਰ ਚ ਸ਼ਬਦ ਉਹਨਾਂ ਨੇ ਕਹਿਤ ਕਬੀਰ ਰਾਮ ਭਜ ਬੋਰੇ ਆਖਿਆ। ਜਿਹੜਾ ਇਨਸਾਨ ਜਿਹੜਾ ਇਸ ਧੁਨ ਚ ਪਿਆ ਹੋਇਆ ਨਾ ਕਿ ਮੈਂ ਅਗਾਂਹ ਵੱਧ ਜਾ, ਸਭ ਤੋਂ ਅਗਾਂਹ ਵੱਧ ਜਾ, ਉਹਦੀ ਫਿਰ ਹੋਮੇ ਬਹੁਤ ਵੱਡੀ ਹੋ ਜਾਂਦੀ। ਉਹ ਦੂਸਰੇ ਬੰਦਿਆਂ ਨੂੰ ਬੰਦਾ ਹੀ ਨਹੀਂ ਸਮਝਦਾ, ਉਹ ਸੋਚਦਾ ਮੇਰੀ ਅਕਲ ਤੋਂ ਵੱਡੀ ਅਕਲ ਨਹੀਂ ਕਿਸੇ ਦੇ ਕੋਲ। ਉਹ ਆਪਣੇ ਆਪ ਨੂੰ ਸਭ ਤੋਂ ਅਗਾਂਹ ਔਰ ਦੂਸਰੇ ਸਾਰੇ ਹਾਰਿਓ ਸਮਝਦਾ ਹੈ, ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝਦਾ। ਪਰ ਕਬੀਰ ਜੀ ਨੇ ਇਸ ਸ਼ਬਦ ਚ ਆਖਿਆ ਹੈ, ਕਹਾਂ ਨਰ ਗਰਬਸ ਥੋੜੀ ਬਾਤ, ਮਨ ਦਸ ਨਾਚ ਟਕਾ ਚਾਰ ਗਾਂਠੀ ਐਂਡੋ ਟੇਂਡੋ ਜਾਤ। ਇਨਸਾਨ, ਇਹ ਕੋਈ ਹੰਕਾਰ ਕਰਨ ਵਾਲੀ ਗੱਲ ਹੈ? ਇਹ ਕੋਈ ਗਰਬ ਕਰਨ ਵਾਲੀ, ਬ੍ਰੈਕ ਕਰਨ ਵਾਲੀ ਇਹ ਕੋਈ ਗੱਲ ਹੈ? ਕੀ ਹੋਇਆ ਅਗਰ ਚਾਰ ਟਕੇ ਤੇਰੇ ਕੋਲ ਜ਼ਿਆਦਾ ਆ ਹੀ ਗਏ, ਤੂੰ ਤੁਰਨਾ ਹੀ ਭੁੱਲ ਗਿਆ? ਚਾਰ ਟਕੇ ਤੇਰੇ ਕੋਲ ਜ਼ਿਆਦਾ ਆ ਗਏ, ਹੁਣ ਤੈਨੂੰ ਸਿੱਧਾ ਤੁਰਨਾ ਹੀ ਨਹੀਂ ਆਉਂਦਾ। ਭਾਵ ਤੇਰੀ ਤੋੜ ਤੋੜ ਦੇ ਵਿੱਚ ਵੀ ਇੱਕ ਆਕੜ ਹੈ। ਐਂਡੋ ਟੇਂਡੋ ਜਾ, ਕਹਿੰਦੇ ਹੁਣ ਤੂੰ ਟੇਢਾ ਹੋ ਕੇ ਤੁਰਦਾ। ਭਾਵ ਕਹਿਣ ਦਾ ਕਿ ਚਾਰ ਟਕੇ ਕੀ ਆ ਗਏ, ਤੇਰੀ ਜ਼ਿੰਦਗੀ ਦੇ ਸਾਰੇ ਰਸਤੇ ਹੀ ਟੇਢੇ ਹੋ ਗਏ ਹਨ, ਸਿੱਧੇ ਰਸਤੇ ਹੁਣ ਤੂੰ ਤੁਰਦਾ ਨਹੀਂ ਹੈ। ਫਿਰ ਇਸ ਦੇ ਰਸਤੇ ਜਾਂਦੇ ਹਨ ਸ਼ਰਾਬ ਘਰਾਂ ਵੱਲ ਨੂੰ, ਫਿਰ ਇਸ ਦੇ ਪੈਰ ਜਾਂਦੇ ਹਨ ਏਦਾਂ ਦੀਆਂ ਥਾਂ ਹਨ ਜਿੱਥੇ ਇਸ ਦੇ ਜੀਵਨ ਨੇ ਗਰਕ ਹੋਣਾ, ਫਿਰ ਇਹ ਉਹਨਾਂ ਰਾਹਾਂ ਉੱਤੇ ਤੁਰਦਾ। ਫਿਰ ਇਸਦੇ ਯਾਰ ਦੋਸਤ ਮਿੱਤਰ ਵੀ ਉਹ ਬਣਦੇ ਹਨ, ਇਹ ਉਹਨਾਂ ਰਾਹਾਂ ਤੇ ਚੱਲਦਾ ਹੈ। ਸਿੱਧਾ ਰਸਤਾ ਜਿਹੜਾ ਹੈ ਨਾ, संत का मार्ग, धर्म की पौड़ी, वो जिहड़ा मार्ग है फिर इन चंगा नहीं लगता, टाइम वेस्ट है। फिर कहते टेढ़े रस्तियां उत्ते तुर पैंदा है, भाव मन मत उत्ते कुमत उत्ते कुकर्मा आले पासे ये तुर पैंदा है, कुकर्मा आले पासे तुर पैंदा है। पर कहते वो मूर्ख थोड़ा ध्यान नाल देख, तू तो कुछ भी नहीं, इतने तेतों अगां, इतने तेतों वड़े वड़े होए होए हन, हो चुके हन, कितने चले गए, उन्होंने बराबरता तू कुछ भी नहीं है। फिर उत्थे उन्होंने मिसाल दिती है, ना को ले आयो ए धन ना को ले जात, रावण हू ते अधिक छत्रपत खिन में गए बिलात। रावण वर्गे चार वेदां दा ज्ञाता उन्हूं सारे याद सन, इतना वड्डा ज्ञानवान, सोने दी उसकी लंका सी, इस करके रावण दी मिसाल दिती जांदी। कहिंदे रावण वर्गे अधिक छत्रपत बहुत वड्डे वड्डे राजे महाराजे, कहिंदे देखते नहीं एक खिन दे विच एक पल दे विच कहिंदे ओह इस दुनिया पता ही नहीं कित्थे चल गए, उन्हां जिड्डा तां नहीं ना बन जाएगा। चाहे इंसान कितना भी अगे वधन की कोशिश कर करे पर फिर भी इस तो कोई ना कोई अगां इसनू हमेशा दिसदा रहेगा, यह असूल। कोई कितना भी अगां वधन की कोशिश करे और वध जाए फिर भी इन कंपैरिजन बेअंत लोग ऐसे हैं जिन्हां दे नेड़े खड़ भी नहीं सकते, जो इस तो इतने अगे हैं। इस करके वो समझाने की कोशिश करते हैं, संतां दा उपदेश सिर्फ एक ही है कि इधर नू ना वध, ये संतां दा उपदेश है। हुण ये उपदेश दुनिया की इंटायर जिहड़ी है एजुकेशन वह नहीं दिंदी, वह कदों देगी क्यों देगी? दुनिया की एजुकेशन दे विच इंसान नू ये नहीं दस्या जांदा कि तू किधर नू गां वधना है, वो सानू सारा नू पता ही है, वो किधर नू अगां वधन नू सानू जाच सिखालदे हैं। सिर्फ संतां दा ये उपदेश है कि उपदेश है कहते हैं, इतने बहुत कमाल का एक नुकता है, साड़िया मन दिया अवस्थावान ऐसिया हैं कि उसका साढ़े तो बहुता प्रभाव तो नहीं पैंदा, हमें असं बार बार सुनाइए भी और उन सुनिए भी फिर भी, क्योंकि असं बहुत गहराई जाके बहुत बुरी तरह स्टक हाँ, लेकिन असलियत आही है जो मैं आप जी पंक्ति सुनाने लगा। कहते हैं इंसान पांच चीजा हैं जिन्हां दी तेरी सारी दी सारी जिंदगी पेट चढ़ जाती है, पांच चीज ये पांच चीजा हैं, उन सुन लेना गिन लेना, साड़ी सारी दी सारी जिंदगी इन्हां पंजां दे लेखे लग जाती, जिसका नतीजा की निकलता है असी जन्म अपना वेस्ट करके चले जाने। वो पांच केड़ी है आप भी गिणियो, मैं भी गिणागा, देखो सुन के अच्छा लगता है या नहीं लगता, साढ़े ख्यालों के नाल एक गल जड़ी है सानू असी सहमत होंने या नहीं होंगे। पर वो को पंज ऐसे ਨੁਕਤੇ ਗਿਣੇ ਹਨ ਮਹਾਰਾਜ ਜੀ ਨੇ, ਕਹਿੰਦੇ ਸਾਰਾ ਜੀਵਨ ਇਹਨਾਂ ਦੇ ਲੇਖੇ ਲਗਾ ਦਿੰਦੇ ਹੋ, ਇਹਨਾਂ ਦੇ ਲੇਖੇ ਲਗਾ ਦਿੱਤਾ ਤਾਂ ਜਨਮ ਵਿਅਰਥ ਚਲਿਆ ਗਿਆ, ਪਰ ਜਿਹਨਾਂ ਇਹਨਾਂ ਪੰਜਾਂ ਦੇ ਲੇਖੇ ਲਗਾਇਆ, ਇਹਨਾਂ ਪੰਜਾਂ ਚੋਂ ਇੱਕ ਵੀ ਤੁਹਾਡਾ ਸਾਥੀ ਨਹੀਂ, ਇੱਕ ਵੀ ਸਾਥ ਨਹੀਂ ਦਿੰਦਾ। ਉਹ ਪੰਜ ਮਾਤ, ਪਿਤਾ, ਭਾਈ, ਸੁੱਤ, ਮਾਤ ਪਿਤਾ ਬਨਤਾ, ਸੁੱਤ ਸੰਪਤ। ਮਾਤ ਪਿਤਾ ਬਨਤਾ ਸੁੱਤ ਸੰਪਤ, ਇੰਨੀ ਕੁ ਹੀ ਸਾਡੀ ਜ਼ਿੰਦਗੀ ਹੈ। ਸਾਡੀ ਦੁਨੀਆ ਬਸ ਇਤਨੀ ਕੁ ਹੀ ਹੈ, ਇਤਨਾ ਕੁ ਹੀ ਘੇਰਾ ਹੈ ਸਾਡੀ ਜ਼ਿੰਦਗੀ ਦਾ, ਦੁਨੀਆ ਦਾ ਇਤਨੀ ਕੁ ਹੀ ਬਾਉਂਡਰੀ ਦੇ ਵਿੱਚ ਅਸੀਂ ਸਾਰੀ ਉਮਰ ਘੁੰਮਦੇ ਰਹਿੰਦੇ ਹਾਂ। ਤੁਸੀਂ ਪੜ੍ਹ ਹੀ ਲਿਆ ਹੋਏਗਾ, ਅਰਥ ਵੀ ਲਿਖਿਆ, ਲਿਟਰਲ ਮੀਨਿੰਗ ਸਭ ਪੜ੍ਹ ਲੈਂਦੇ ਹਨ। ਉਹਦੇ ਨਾਲ ਜੋ ਪਰਸਪੈਕਟਿਵ ਜਿਹੜਾ ਗ੍ਰਹਿਣ ਕਰਨਾ ਚਾਹੀਦਾ ਹੈ ਉਹ ਫਿਰ ਵੀ ਕਈ ਦਫ਼ਾ ਰਹਿ ਜਾਂਦਾ। ਇਹ ਪੰਜ ਹਨ, ਇਹਨਾਂ ਪੰਜਾਂ ਦੇ ਇਰਦ ਗਿਰਦ ਸਾਡੀ ਸਾਰੀ ਜ਼ਿੰਦਗੀ ਲੇਖੇ ਲੱਗ ਜਾਂਦੀ। ਇਹੀ ਸਾਡਾ ਮਿਸ਼ਨ ਹੈ, ਇਹੀ ਸਾਡਾ ਗੋਲ ਬਣੇ ਰਹਿੰਦੇ ਹਨ। ਮਾਤ ਪਿਤਾ ਬਨਤਾ ਸਪਾਊਸ ਹਸਬੈਂਡ ਜਾਂ ਵਾਈਫ, ਸੁੱਤ ਪੁੱਤਰ, ਅਤੇ ਸੰਪਤ ਧਨ ਦੌਲਤ ਵੈਲਥ। ਇਹਨਾਂ ਤੋਂ ਇਲਾਵਾ ਇਨਸਾਨ ਦੀ ਹੋਰ ਕੋਈ ਸੋਚ ਨਹੀਂ ਹੈ, ਇਸਨੂੰ ਹੋਰ ਕੋਈ ਫਿਕਰ ਨਹੀਂ ਹੈ, ਇਸਨੂੰ ਹੋਰ ਕੋਈ ਚਿੰਤਾ ਨਹੀਂ ਹੈ, ਇਸ ਦੀ ਹੋਰ ਕੋਈ ਮੰਜ਼ਿਲ ਨਹੀਂ ਹੈ, ਇਸ ਦਾ ਹੋਰ ਕੋਈ ਗੋਲ ਨਹੀਂ ਹੈ। ਪਰ ਕਿਤਨੀ ਹੈਰਾਨੀ ਦੀ ਗੱਲ ਹੈ, ਸਾਰਾ ਹੀ ਜੀਵਨ ਦਾ ਸਮਾਂ, ਐਨਰਜੀ, ਪੈਸਾ, ਸਭ ਕੁਝ ਇਹਨਾਂ ਦੇ ਉੱਤੇ ਰੁੜ ਜਾਂਦਾ ਹੈ। ਲੇਕਿਨ ਕਹਿੰਦੇ ਨੇ ਅੰਤ ਨਾ ਚਲਤ ਸੰਗਾਰ, ਅਖੀਰ ਦੇ ਵਿੱਚ ਕਹਿੰਦੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਵੀ ਚੀਜ਼ ਜਿਹੜੀ ਹੈ, ਨਾ ਮਾਤਾ, ਨਾ ਪਿਤਾ, ਨਾ ਸਪਾਊਸ, ਨਾ ਭਾਈ, ਨਾ ਪੁੱਤਰ, ਅਤੇ ਨਾ ਹੀ ਇਸ ਦੀ ਸੰਪਤ, ਇਸ ਦਾ ਧਨ। ਅੰਤ ਨਾ ਚਲਤ ਸੰਗਾਤ, ਕਹਿੰਦੇ ਕੋਈ ਵੀ ਇਸ ਦੇ ਨਾਲ ਨਹੀਂ ਜਾਂਦਾ। ਫਿਰ ਇਹ ਬੌਰਾ ਨਾ ਹੋਇਆ ਤਾਂ ਹੋਰ ਕੀ ਹੋਇਆ। ਐਟ ਦੀ ਐਂਡ ਆਫ ਦ ਡੇ ਅਗਰ ਧਿਆਨ ਨਾਲ ਦੇਖਿਆ ਜਾਏ, ਸੋਚਿਆ ਜਾਏ, ਤਾਂ ਇਸ ਤੋਂ ਵੱਡਾ ਬੌਰਾਪਨ ਹੋਰ ਕੀ ਹੋ ਸਕਦਾ। ਅਸੀਂ ਸਾਰੀ ਜ਼ਿੰਦਗੀ ਉਹਨਾਂ ਨੂੰ ਦਿੰਦੇ ਹਾਂ ਜਿਨ੍ਹਾਂ ਨੇ ਅਖੀਰ 'ਚ ਸਾਡੇ ਸਹਾਈ ਨਹੀਂ ਹੋਣਾ। ਕਿਉਂਕਿ ਗੁਰੂ ਮਹਾਰਾਜ ਦਾ ਇੱਕ ਬਚਨ ਹੈ ਬਾਣੀ 'ਚ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਕੇ ਰਹਿ। ਜਿਉਂ ਜਿਉਂ ਇਹ ਵੈਸੇ ਬਿਰਧ ਹੁੰਦਾ ਜਾਂਦਾ ਨਾ, ਘਰ ਵਾਲਿਆਂ ਨੂੰ ਵੈਸੇ ਬੋਝ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਨਾਲ ਤਾਂ ਕਿਸੇ ਨੇ ਕੀ ਜਾਣਾ, ਨਾਲ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਨਾਲ ਰਹਿਣਾ ਮੁਸ਼ਕਲ ਹੋ ਜਾਂਦਾ। ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਜਿਹੜੇ ਔਖੇ ਸਮੇਂ ਦੇ ਦਿਨ ਹੁੰਦੇ ਹਨ ਉਹ ਨਾਲ ਰਹਿਣੇ ਤੱਕ ਵੀ ਭਾਰੀ ਹੋ ਜਾਂਦੇ ਹਨ। ਫਿਰ ਮਨ 'ਚ ਵੀ ਸੋਚ ਆਉਂਦੀ ਹੈ, ਖੁੱਲ੍ਹ ਕੇ ਭਾਵੇਂ ਕੋਈ ਨਾ ਹੀ ਕਹਿ ਸਕੇ, ਖੁੱਲ੍ਹ ਕੇ ਓਪਨਲੀ ਭਾਵੇਂ ਨਾ ਹੀ ਕਹਿ ਸਕਣ, ਲੇਕਿਨ ਅੰਦਰ ਅੰਦਰ ਤਾਂ ਸੋਚ ਆਉਂਦੀ ਹੈ, ਪਤਾ ਨਹੀਂ ਹੈ ਕਦੋਂ ਜਾਣ। ਉਹ ਵੀ ਬੋਝ ਬਣ ਜਾਂਦਾ। ਇਹ ਹੈ ਅਸਲੀਅਤ, ਇਹ ਹੈ ਅਸਲੀਅਤ। ਇੱਥੇ ਦਾ ਮੈਨੂੰ ਪਤਾ ਨਹੀਂ, USA ਸਾਈਡ ਦਾ ਮੈਨੂੰ ਪਤਾ ਹੈ, ਵਿਵੰਤ ਫੈਮਿਲੀਜ਼ ਐਸੀਆਂ ਹਨ ਜਿਨ੍ਹਾਂ ਦੇ ਅਖੀਰ 'ਚ ਜਦੋਂ ਪੇਰੈਂਟਸ ਬਹੁਤ ਬਿਰਧ ਹੋ ਜਾਂਦੇ ਹਨ ਉਹਨਾਂ ਨੂੰ ਫਿਰ ਉਹ ਸੀਨੀਅਰ ਹੋਮਸ ਹਨ ਉਹਨਾਂ 'ਚ ਛੋੜ ਆਉਂਦੇ, ਘਰ 'ਚ ਵੀ ਨਹੀਂ ਰੱਖ ਸਕਦੇ, ਘਰ 'ਚ ਵੀ ਨਹੀਂ ਰੱਖਦੇ। ਕਿਉਂ? ਸਾਡੇ ਪਾਸ ਟਾਈਮ ਹੀ ਨਹੀਂ ਹੈ ਇਹਨਾਂ ਨੂੰ ਅਟੈਂਡ ਕਰਨ ਦੇ ਲਈ, ਸਿਰਫ ਕੰਮ ਕਰੀਏ, ਇਹਨਾਂ ਦੀ ਦੇਖਭਾਲ ਕਰੀਏ। ਸੋ ਇਸ ਕਰਕੇ ਦੇ ਆਰ ਬੈਟਰ ਆਫ ਦੇ। ਇਹ ਬਹੁਤ ਹਾਰਡ ਫੈਕਟ ਹੈ, ਐਸੀ ਸੱਚਾਈ ਹੈ। ਗੁਰੂ ਜੀ ਕਹਿੰਦੇ ਹਨ, ਇਹ ਪੰਜਾਂ ਦੇ ਲਿਖ ਮਾਤ ਪਿਤਾ ਬੰਤਾ ਸੁੱਤ ਸੰਪਤ। ਜਿਸ ਦਿਨ ਇਸ ਲਾਈਨ ਨੂੰ ਦਾਸ ਨੇ ਪੜ੍ਹਿਆ, ਪੜ੍ਹਨ ਤੋਂ ਬਾਅਦ ਪੜ੍ਹਦਾ ਗਏ, ਲੇਕਿਨ ਬਾਅਦ ਸੋਚਣਾ ਸ਼ੁਰੂ ਕੀਤਾ, ਡੀਪਲੀ ਸੋਚਣਾ ਸ਼ੁਰੂ ਕੀਤਾ ਕਿ ਗੁਰੂ ਜੀ ਤਾਂ ਇੱਥੇ ਬਹੁਤ ਗਹਿਰੀ ਗੱਲ ਕਰ ਰਹੇ ਹਨ। ਇਹ ਪੰਜ ਚੀਜ਼ਾਂ ਦੇ ਹੀ ਲੇਖ 'ਚ ਸਾਡਾ ਜੀਵਨ ਸਾਰਾ ਦਾ ਸਾਰਾ ਲੱਗ ਜਾਂਦਾ। ਦੇਖ ਲਓ ਉਚਿਤ ਨਾ ਆਪਣੇ ਆਪ ਨੂੰ ਬਾਅਦ ਜਾ ਕੇ ਸੋਚ ਲੈ। ਇਹ ਪੰਜਾਂ ਦੇ ਦਾਇਰੇ ਦੇ ਵਿੱਚ ਵਿੱਚ ਹੀ ਸਾਡੀ ਸਾਰੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਪਰ ਗੁਰੂ ਜੀ ਕਹਿੰਦੇ, ਹੈਰਾਨੀ ਦੀ ਗੱਲ ਹੈ ਕਿ ਇਹਨਾਂ 'ਚੋਂ ਕੋਈ ਵੀ ਨਾਲ ਨਿਭਣ ਵਾਲਾ ਨਹੀਂ ਹੈ। ਇਹ ਉਤਨੀ ਦੇਰ ਤੱਕ ਹੀ ਹਨ ਜਿਤਨੀ ਦੇਰ ਤੱਕ ਤੁਹਾਤੋਂ ਇਹਨਾਂ ਨੂੰ ਸੁੱਖ ਮਿਲਦਾ ਹੈ। ਜਦੋਂ ਸੁੱਖ ਨਾ ਮਿਲਿਆ, ਬਿਪਤ ਪਰੀ ਸਭ ਹੀ ਸੰਗ ਛਾੜਤ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨਿਰੇ। ਇਸ ਕਰਕੇ ਉਹਨਾਂ ਨੇ ਅਖੀਰ 'ਚ ਜਿਵੇਂ ਪਿਤਾ ਬੱਚਿਆਂ ਨੂੰ ਕਈ ਵਾਰ ਤਾੜ ਕੇ ਵੀ ਗੱਲ ਕਹਿ ਦਿੰਦਾ ਹੈ, ਇਸ ਤਰ੍ਹਾਂ ਉਹਨਾਂ ਨੇ ਤਾੜ ਕੇ ਗੱਲ ਕਹੀ ਹੈ। ਕਹਿੰਦੇ, ਉਹ ਪਾਗਲ ਓਏ ਬੋਰੇ, ਕਹਿਤ ਕਬੀਰ ਰਾਮ ਭਜ ਬੋਰੇ ਜਨਮ ਅਕਾਰਥ ਜਾਤ। ਕਹਿੰਦੇ, ਸਾਰਾ ਹੀ ਸਮਾਂ ਇਹਨਾਂ ਨੂੰ ਨਾ ਦੇਈ ਜਾ, ਕੁਛ ਨਾ ਕੁਛ ਸਮਾਂ ਗੁਰਬਾਣੀ ਪੜ੍ਹਨ ਨੂੰ, ਸਤਸੰਗ ਕਰਨ ਨੂੰ, ਸਤਸੰਗ ਕਰਨ ਨੂੰ, ਸੇਵਾ ਕਰਨ ਨੂੰ, ਅਤੇ ਨੇਮ ਦੇ ਨਾਲ। ਇਹ ਵੀ ਬੜੀ ਵੱਡੀ ਪ੍ਰੋਬਲਮ ਦੇਖੀ ਦੀ, ਨੇਮ ਦੇ ਨਾਲ ਡਿਸਿਪਲਿਨਡ ਹੋ ਕੇ ਸਿਮਰਨ ਆਦਿ ਬਹੁਤ ਕੰਮ ਲੋਕ ਕਰਦੇ, ਥੋੜੇ ਦਿਨ ਕਰਦੇ ਹਨ, ਉਹ ਫਿਰ ਨੇਮ ਟੁੱਟਣਾ ਸ਼ੁਰੂ ਹੋ ਜਾਂਦਾ, ਫਿਰ ਬ੍ਰੇਕ ਹੋ ਜਾਂਦਾ। ਕੀ ਇਹ ਇੰਪੋਰਟੈਂਟ ਨਹੀਂ ਹੈ? ਇਹ ਜ਼ਰੂਰੀ ਨਹੀਂ ਹੈ? ਇਸੇ ਕਰਕੇ ਉਹਨਾਂ ਨੇ ਆਖਿਆ, ਹੋਰ ਕਿਸੇ ਚੀਜ਼ ਨੂੰ ਤੂੰ ਕਦੇ ਵੀ ਢਿੱਲਾ ਮੱਠਾ ਨਹੀਂ ਹੁੰਦਾ। ਆਫਿਸ ਜਾਣ ਨੂੰ ਅਸੀਂ ਕਦੇ ਢਿੱਲੇ ਮੱਠੇ ਨਹੀਂ ਹੁੰਦੇ, ਔਨ ਟਾਈਮ ਪਹੁੰਚਣ। ਲੇਕਿਨ ਜਦੋਂ ਭਜਨ ਦੀ, ਨਾਮ ਸਿਮਰਨ ਦੀ ਗੱਲ ਆਉਂਦੀ ਹੈ, ਤਾਂ ਇਸ ਤੋਂ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਸੈੱਟ ਕਰਕੇ ਉਸਨੂੰ ਨਿਭਾਇਆ ਨਹੀਂ ਜਾਂਦਾ। ਪੂਜਨੀਕ ਸੰਤ ਮਹਾਰਾਜ ਜੀ ਆਖਿਆ ਕਰਦੇ ਸਨ, ਉਹਨਾਂ ਦਾ ਪੁਰ ਮਨਾ ਰਹੇ ਹਾਂ, ਇਹ ਉਹਨਾਂ ਦੇ ਵਚਨ ਹਨ, ਕਹਿੰਦੇ ਭਾਵੇਂ ਥੋੜ੍ਹਾ ਹੀ ਕਰੋ ਪਰ ਨੇਮ ਦੇ ਨਾਲ ਕਰੋ, ਔਰ ਉਸ ਨੇਮ ਨੂੰ ਤੋੜੋ ਨਾ, ਕਦੀ ਵੀ ਨੇਮ ਨੂੰ ਤੋੜੋ ਨਾ। ਫਿਰ ਕਹਿੰਦੇ, ਥੋੜ੍ਹੇ ਕੀਤੇ ਦੇ ਵਿੱਚ ਵੀ ਬਹੁਤ ਤਰੱਕੀ ਹੋ ਜਾਇਆ ਕਰਦੀ ਹੈ। ਸਿਮਰਨ ਭਾਵੇਂ ਅੱਧਾ ਘੰਟਾ ਪੌਣਾ ਘੰਟਾ ਹੀ ਰੋਜ਼ ਕਰੋ, ਕੋਈ ਮੂਲ ਮੰਤਰ ਦੀਆਂ ਪੰਜ ਮਾਲਾ ਕਰ ਲਓ, ਉਹ ਵੀ ਮੂਲ ਮੰਤਰ ਹੈ ਗੁਰੂ ਘਰ ਦੇ ਵਿੱਚ, ਗੁਰਮੰਤਰ ਹੈ ਵਾਹਿਗੁਰੂ ਸ਼ਬਦ, ਇਸਦਾ ਜਾਪ ਕਰੋ, ਪਰ ਟਾਈਮ ਸੈੱਟ ਕਰ ਲਓ, ਸੁਬਹਾ ਕਰੋ ਜਾਂ ਰਾਤ ਨੂੰ ਕਰੋ, ਲੇਕਿਨ ਉਸ ਦੇ ਰਾਹੀਂ ਮਨ ਦੀ ਇਕਾਗਰਤਾ ਹਾਸਲ ਕਰਨੀ ਹੈ, ਮਨ ਦਾ ਟਿਕਾਓ ਹਾਸਲ ਕਰਨਾ ਹੈ, ਉਹ ਸ਼ਕਤੀਆਂ ਦੀ ਸ਼ਕਤੀ ਦੇ ਨਾਲ ਜੁੜਨਾ ਹੈ, ਅਤੇ ਉਸ ਦਾ ਜੋ ਹੈ ਨੇਮ ਦੇ ਨਾਲ, ਪ੍ਰਤਿਗਿਆ ਦੇ ਨਾਲ, ਡਿਸਿਪਲਿਨ ਦੇ ਨਾਲ ਸਮਾਂ ਬੰਨ੍ਹ ਕੇ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ। ਕਹਿੰਦੇ, ਇਹ ਨਹੀਂ ਕਰਦੇ ਤਾਂ ਜ਼ਿੰਦਗੀ ਤਾਂ ਸਾਰੀ ਦੀ ਸਾਰੀ ਤਬਾਹ ਹੋ ਰਹੀ ਹੈ, ਅਤੇ ਗਰਵ ਕਿਸ ਗੱਲ ਦਾ, ਹੰਕਾਰ ਕਿਸ ਗੱਲ ਦਾ। ਕਹਾਂ ਨਰ ਗਰਵ ਥੋੜ੍ਹੀ ਬਾਤ, ਕਹਿੰਦੇ ਕੀ ਹੋ ਜਾਏ, 4% ਤੇਰੀ ਜੇਬ 'ਚ ਆ ਹੀ ਗਏ, ਗੱਡੀ 'ਚ ਆ ਹੀ ਗਏ, ਉਹਦੇ ਨਾਲ ਤੂੰ ਸਿੱਧੇ ਰਾਹ 'ਤੇ ਨਹੀਂ ਚੱਲ ਰਿਹਾ, ਪੁੱਠੇ ਰਾਹਾਂ 'ਤੇ ਚੱਲ ਪਿਆ, ਬਹੁਤ ਦੇਖਦੇ ਹਾਂ ਪੁੱਠੇ ਰਾਹਾਂ 'ਤੇ ਚੱਲ ਪੈਂਦੇ। ਅੱਜ ਦਾ ਕੀਰਤਨ ਇੱਥੇ ਸਮਾਪਤ ਹੈ, ਕੱਲ੍ਹ ਨੂੰ ਆਪਾਂ ਇੱਥੋਂ ਹੀ ਅਗਾਂਹ ਚੱਲਾਂਗੇ। ਸਾਰੀ ਸੰਗਤ ਪ੍ਰੇਮ ਨਾਲ ਸੁਣੋ ਔਰ ਗਾਓ, ਕਹਾਂ ਨਰ ਗਰਬਸ ਥੋੜ੍ਹੀ ਬਾਤ। ਸਾਡੇ ਬਹੁਤ ਹੀ ਪੂਜਨੀ ਪਿਆਰੇ ਸੰਤ ਮਹਾਰਾਜ, ਜੋ ਕਿ ਭਗਤੀ ਦਾ ਸਾਗਰ ਸਨ, ਜੀਵਾਂ ਨੂੰ ਭਗਤੀ ਦੀ ਦਾਤ ਦੇਣ ਲਈ ਆਏ ਸਨ। ਸੋ ਐਸੀ ਮਹਾਨ ਆਤਮਾ ਦੀ ਅਵਤਾਰ ਵਰੇਗਣ ਉਹਨਾਂ ਦੇ ਇਸ ਦਿਵਸ ਦੀ ਖੁਸ਼ੀ ਦੇ ਵਿੱਚ ਆਪ ਵੀ ਆਓ, ਹੋਰਨਾਂ ਨੂੰ ਵੀ ਲਿਆਓ, ਅਤੇ ਉਹਨਾਂ ਦੀ ਯਾਦ ਦੇ ਵਿੱਚ ਜੋ ਬੈਠ ਕੇ ਜੁੜੇਗਾ, ਸਤਸੰਗ ਕਰੇਗਾ, ਉਹ ਤਾਂ ਪਤਾ ਨਹੀਂ ਕਿਤਨੀਆਂ ਕਿਰਪਾ ਬਖਸ਼ਾਂ ਮਿਹਰਾਂ ਉਹ ਕਰਨਗੇ। ਸੋ ਪ੍ਰੇਮ ਨਾਲ ਸੁਣੋ ਸਾਰੇ। ਵਾਹ।
महानर कर
गाओ हम पर के
कहा नर कर थोरी बात
मन दस ना दे
टका चरना
मन दस ना दे
टका चरना कहनर कर
कहनर कर